सद जबते हम तरी बचन गुर दये हमारे, पूत है प्रण तोहे प्राण जबला कट थारे, निज नारी के साथ निहो तुम नित बढ़ो हो, पर नारी की सेज पोल सुपने हो ना जइयो। ये गुरु का हुक्म है भाई, सुपने दे विच भी कदे सोचना तक भी नहीं, पराए कार पराई सी जाती जान वास्ते गुरसिख का एडा वड्डा उच्चा सुचा इखलाक होना चाहिदा है। ਇਹ ਸਿੱਖਿਆਵਾਂ ਦੀ ਅੱਜ ਵੀ ਬੜੀ ਲੋੜ ਹੈ। ਇੱਕ ਹੋਰ ਵੀ ਕਿਸੇ ਵਿਦਵਾਨ ਸੱਜਣ ਨੇ ਬੜੀ ਸੁੰਦਰ ਗੱਲ ਆਖੀ ਹੈ। ਉਹ ਕਹਿੰਦੇ ਨੇ ਸਿੱਖ ਧਰਮ ਦੇ ਵਿੱਚ ਜਦੋਂ ਵੀ ਕਿਸੇ ਬੀਬੀ ਦਾ ਆਨੰਦ ਕਾਰਜ ਹੋ ਜਾਂਦਾ ਹੈ, ਗੁਰੂ ਚਰਨਾਂ ਦੇ ਵਿੱਚ ਅਰਦਾਸ ਹੋ ਜਾਂਦੀ ਹੈ, ਫਿਰ ਉਹਦੇ ਵਿੱਚ ਕੋਈ ਤਲਾਕ ਵਾਲੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਤੇ ਨਾ ਹੀ ਹੋਣੀ ਚਾਹੀਦੀ ਹੈ। ਬਾਕੀ ਇਸਲਾਮ ਧਰਮ ਹੈ, ਉਹਦੇ ਵਿੱਚ ਇਹ ਗੱਲ ਲਿਖੀ ਗਈ ਹੈ, ਕਹਿੰਦੇ ਮਰਦ ਤਾਂ ਔਰਤ ਨੂੰ ਤਲਾਕ ਦੇ ਸਕਦਾ ਪਰ ਔਰਤ ਤਲਾਕ ਨਹੀਂ ਦੇ ਸਕਦੀ। ਇਹ ਵੀ ਇੱਕ ਵਿਤਕਰਾ ਹੈ। ਤੇ ਦੂਸਰੇ ਪਾਸੇ ਹੁਣ ਜਿਹੜੇ ਇੱਥੋਂ ਗੋਰੇ ਲੋਕ ਨੇ, ਜਦੋਂ ਅਸੀਂ ਇਹਨਾਂ ਦੇ ਕਲਚਰ ਵੱਲ ਦੇਖਦੇ ਹਾਂ ਤੇ ਇਹਨਾਂ ਨੇ ਤੇ ਵਿਆਹ ਨੂੰ ਵੀ ਇੱਕ ਬਸ ਉਹ ਖੇਡ ਹੀ ਸਮਝਿਆ ਹੋਇਆ। ਪਤਾ ਨਹੀਂ ਕਿੰਨੇ ਕਿੰਨੇ ਵਿਆਹ ਹੁੰਦੇ ਨੇ ਤੇ ਕਿੰਨੀ ਵਾਰੀ ਇਹਨਾਂ ਦੇ ਤਲਾਕ ਹੋਈ ਜਾਂਦੇ ਨੇ, ਪਰ ਗੁਰਸਿੱਖੀ ਦੇ ਵਿੱਚ ਹੱਬੇ ਸਾਗ ਕੂੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ, ਜਦੋਂ ਇਹ ਪ੍ਰਣ ਕਰ ਲਿਆ ਹੈ ਤੇ ਫੇਰ ਵੀ ਉਸ ਪ੍ਰਣ ਨੂੰ ਜ਼ਿੰਦਗੀ ਤੱਕ ਨਿਭਾਉਣਾ ਚਾਹੀਦਾ ਹੈ। ਜੇ ਅਚਾਨਕ ਚਲੋ ਪਤੀ ਸਤੀ ਵਿੱਚੋਂ ਇੱਕ ਜਾਣਾ ਚੜ੍ਹਾਈ ਕਰ ਜਾਵੇ ਤੇ ਫੇਰ ਦੂਸਰੀ ਸ਼ਾਦੀ ਕਰਵਾਉਣ ਦਾ ਵੀ ਹੁਕਮ ਹੈ, ਵੀ ਤੁਸੀਂ ਦੂਸਰੀ ਸ਼ਾਦੀ ਕਰਵਾ ਸਕਦੇ ਹੋ, ਇਸਤਰੀ ਵੀ ਤੇ ਪੁਰਸ਼ ਵੀ। ਇਹ ਸਾਡੀ ਸਿੱਖ ਰਹਿਤ ਮਰਯਾਦਾ ਦੇ ਵਿੱਚ ਵੀ ਗੱਲਾਂ ਸ਼ਾਮਲ ਨੇ। ਤੇ ਦੂਸਰਾ ਕੋਈ ਖਾਸ ਕਾਰਨ ਹੋਵੇ ਤੇ ਉਸ ਵੇਲੇ ਤੁਸੀਂ ਆਪਣੇ ਆਪ ਨਹੀਂ, ਉਹ ਵੀ ਤੁਸੀਂ ਆਪਣੇ ਮਾਤਾ ਪਿਤਾ ਜਾਂ ਹੋਰ ਕੋਈ ਪੰਜ ਸਿੰਘਾਂ ਤੋਂ ਸਲਾਹ ਕਰਵਾ ਕੇ ਫੇਰ ਤੁਸੀਂ ਕੋਈ ਅੱਗੇ ਕਦਮ ਚੁੱਕ ਸਕਦੇ ਹੋ। ਆਪਣੇ ਆਪ ਤਲਾਕ ਕਰਨਾ ਜਾਂ ਕੋਈ ਹੋਰ ਗੱਲ ਕਰਨੀ ਸਿੱਖੀ ਸਿਧਾਂਤ ਦੇ ਵਿੱਚ ਸ਼ਾਮਲ ਨਹੀਂ ਹੈ। ਇਸ ਗੱਲ ਦਾ ਖਿਆਲ ਹਰ ਗੁਰਸਿੱਖ ਮਾਈ ਭਾਈ ਨੂੰ ਕਰਨਾ ਚਾਹੀਦਾ ਹੈ। ਬਾਕੀ ਇਸ ਦੇ ਨਾਲ ਨਾਲ ਇਹ ਵੀ ਸਿੱਖਿਆ ਹਰ ਗੁਰਸਿੱਖ ਮਾਈ ਭਾਈ ਨੂੰ ਯਾਦ ਰੱਖਣੀ ਚਾਹੀਦੀ ਹੈ, ਇਹ ਜਿਹੜਾ ਵਿਆਹ ਹੈ ਇਹ ਦੋ ਸਰੀਰਾਂ ਦਾ ਸੰਬੰਧ ਤੱਕ ਹੀ ਨਹੀਂ ਬਲਕਿ ਦੋ ਆਤਮਾਵਾਂ ਦਾ ਸੁਮੇਲ ਹੋਣਾ ਚਾਹੀਦਾ ਹੈ। ਜਿਹੜਾ ਮਨੁੱਖ ਵਿਆਹ ਵਾਲੀ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦਾ, ਯਾਦ ਰੱਖੋ ਉਹ ਕਦੇ ਪਰਮਾਤਮਾ ਨੂੰ ਵੀ ਨਹੀਂ ਮਿਲ ਸਕਦਾ। ਇਹ ਵੀ ਇੱਕ ਗੁਰਮਤ ਦਾ ਸਿਧਾਂਤ ਹੈ। ਤਨ ਪਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀ ਐ ਸੋਏ। ਪਤੀ ਸਤੀ ਦਾ ਸੰਬੰਧ ਸਰੀਰਕ ਹੀ ਨਹੀਂ ਹੋਣਾ ਚਾਹੀਦਾ ਬਲਕਿ ਆਤਮਾਵਾਂ ਦਾ ਰੂਹਾਂ ਦਾ ਸੁਮੇਲ ਹੋਣਾ ਚਾਹੀਦਾ। ਜਦੋਂ ਦੋ ਆਤਮਾਵਾਂ ਦਾ ਮੇਲ ਹੁੰਦਾ ਤਾਂ ਉਸ ਵੇਲੇ ਪਰਮਾਤਮਾ ਵੀ ਖੁਸ਼ ਹੁੰਦਾ ਹੈ, ਉਸ ਵੇਲੇ ਘਰ ਵੀ ਸਵਰਗ ਬਣ ਜਾਂਦਾ ਹੈ। ਐਸੀਆਂ ਸਿੱਖਿਆਵਾਂ ਹਰ ਗੁਰਸਿੱਖ ਮਾਈ ਭਾਈ ਨੂੰ ਹਮੇਸ਼ਾ ਲਈ ਧਾਰਨ ਕਰਨੀਆਂ ਯੋਗ ਨੇ। ਕਈ ਇਸਤਰੀਆਂ ਪਤੀ ਨੂੰ ਵਸ ਕਰਨ ਬਾਰੇ ਸੋਚਦੀਆਂ ਨੇ ਤੇ ਉਹਨਾਂ ਲਈ ਸਤਿਗੁਰੂ ਦਾ ਇਹ ਆਦੇਸ਼ ਹੈ, ਨਿਵਣ ਸੋ ਅੱਖਰ ਖਵਨ ਗੁਣ ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਆ ਹੋਰ ਜਿਹੜੇ ਕੋਈ ਤਾਗੇ ਤਬੀਰ ਟੂਣੇ ਟਾਮਣ ਕਰਨ ਵਾਲੇ ਲੋਕ ਨੇ, ਕਈ ਬੀਬੀਆਂ ਉਹਨਾਂ ਦੇ ਮਗਰ ਲੱਗ ਜਾਂਦੀਆਂ ਨੇ ਤੇ ਉਹ ਆਪਣੇ ਸੁਹਾਗ ਤੋਂ ਵੀ ਹੱਥ ਧੋ ਬੈਠਦੀਆਂ ਨੇ। ਇਸ ਲਈ ਇਹਨਾਂ ਚੀਜ਼ਾਂ ਤੋਂ ਗੁਰਸਿੱਖ ਬੀਬੀਆਂ ਨੇ ਪਰਹੇਜ਼ ਕਰਨਾ ਬਲਕਿ ਚੰਗੇ ਗੁਣ ਧਾਰਨ ਕਰਕੇ ਤੇ ਗੁਰਸਿੱਖੀ ਮਰਯਾਦਾ ਦੀ ਪਾਲਣਾ ਕਰਨੀ, ਆਪਣੇ ਬੱਚਿਆਂ ਨੂੰ ਵੀ ਗੁਰਸਿੱਖ ਬਣਾਉਣਾ, ਇਹ ਉਹਨਾਂ ਦਾ ਪਹਿਲਾ ਫਰਜ਼ ਬਣਦਾ। ਤੇ ਜਦੋਂ ਸਾਡੇ ਘਰ ਦੇ ਵਿੱਚ ਪਤੀ ਸਤੀ ਦਰਮਿਆਨ ਕੁਛ ਝਗੜੇ ਹੁੰਦੇ ਨੇ, ਉਹਨਾਂ ਦਾ ਦੂਜੇ ਪਰਿਵਾਰ ਤੇ ਵੀ ਖਾਸ ਕਰਕੇ ਆਪਣੇ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ। ਇਸ ਲਈ ਖਾਸ ਕਰਕੇ ਬੱਚਿਆਂ ਦੇ ਫਿਊਚਰ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਤੇ ਸਾਨੂੰ ਫਜ਼ੂਲ ਦੇ ਝਗੜਿਆਂ ਤੋਂ ਵੀ ਹਮੇਸ਼ਾ ਲਈ ਪਰਹੇਜ਼ ਕਰਨਾ ਚਾਹੀਦਾ ਹੈ। ਬਾਕੀ ਇਸ ਦੇ ਨਾਲ ਨਾਲ ਇਹ ਸਿੱਖਿਆ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਸਤਿਗੁਰੂ ਦੀ ਬਾਣੀ ਦੇ ਬਚਨ ਨੇ, ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ। ਕਰਮ ਗੁਰਸਿੱਖੀ ਦਾ ਸਾਨੂੰ ਕਰਨਾ ਚਾਹੀਦਾ ਤੇ ਧਰਮ ਵੀ ਗੁਰਸਿੱਖੀ ਦਾ ਹੀ ਗ੍ਰਹਿਣ ਕਰਨਾ ਚਾਹੀਦਾ ਹੈ। ਕਿਉਂਕਿ ਲਾਵਾਂ ਦੇ ਵਿੱਚ ਵੀ ਪਹਿਲੀ ਲਾਮ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਧਰਮ ਦ੍ਰਿੜ ਕਰਨ ਦੀ ਹੀ ਆਗਿਆ ਬਖਸ਼ਿਸ਼ ਕੀਤੀ ਹੈ। ਧਰਮ ਦ੍ਰਿੜ ਹੋ, ਹਰ ਨਾਮ ਤੇ ਆਵਹੋ। ਇਸ ਲਈ ਗੁਰਸਿੱਖ ਨੂੰ ਕਰੋਂ ਵੀ ਤੇ ਧਾਰੋਂ ਵੀ ਗੁਰਮਤ ਵਾਲਾ ਗ੍ਰਹਿਣ ਕਰਨ ਦੀ ਆਗਿਆ ਹੈ। ਇਹ ਨਾ ਹੋਵੇ ਗੁਰਸਿੱਖ ਅੰਮ੍ਰਿਤਧਾਰੀ ਹੋਵੇ ਤੇ ਬੀਬੀ ਹੋਰ ਕੋਈ ਦੇਵੀ ਦੇਵਤਿਆਂ ਨੂੰ ਜਾ ਕੇ ਜਾਂ ਮੜੀਆਂ ਮਸਾਣੀਆਂ ਨੂੰ ਜਾ ਕੇ ਮੱਥੇ ਟੇਕਦੀ ਹੋਵੇ। ਧਰਮ ਵੀ ਦੋਹਾਂ ਦਾ ਇੱਕ ਹੀ ਹੋਣਾ ਚਾਹੀਦਾ। ਕਰਮ ਧਰਮ ਨੇਮ ਤੇ ਉਹਨਾਂ ਦਾ ਨੇਮ ਨਿਯਮ ਵੀ ਨਿਤਨੇ ਵੀ ਇੱਕੋ ਜਿਹਾ ਹੋਣਾ ਚਾਹੀਦਾ। ਜੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਪੜ੍ਹਦਾ, ਰਹਿ ਰਾਤ ਸੋਹਿਲਾ ਸ਼ਾਮ ਨੂੰ ਪੜ੍ਹਦਾ ਤੇ ਬੀਬੀਆਂ ਨੂੰ ਵੀ ਓਨਾ ਹੀ ਕਰਨਾ ਚਾਹੀਦਾ। ਜੇ ਕੋਈ ਹੋਰ ਵੀ ਬਾਣੀ ਵੱਧ ਪੜ੍ਹੀ ਜਾਵੇ, ਇਹ ਨੇਮ ਜਿਹੜਾ ਨਿਤਨੇਮ ਉਹ ਵੀ ਆਪਣਾ ਇੱਕੋ ਜਿਹਾ ਉਹਨਾਂ ਨੂੰ ਕਰਨਾ ਚਾਹੀਦਾ। ਤੇ ਬ੍ਰਤ ਦਾ ਅਰਥ ਹੈ ਹੋਰ ਦੂਸਰੇ ਜਿਹੜੇ ਕੋਈ ਵਰਤ ਰੱਖਣੇ, ਉਹ ਗੁਰਸਿੱਖ ਗੁਰਮਤ ਦੇ ਵਿੱਚ ਉਹਨਾਂ ਦੇ ਲਈ ਕੋਈ ਥਾਂ ਨਹੀਂ ਹੈ। ਹਾਂ, ਇਸਤਰੀ ਨੇ ਪਤੀ ਬ੍ਰਤ ਧਰਮ ਦੇ ਵਿੱਚ ਰਹਿਣਾ ਤੇ ਪਤੀ ਨੇ ਸਤੀ ਬ੍ਰਤ ਧਰਮ ਦੇ ਵਿੱਚ ਰਹਿਣਾ। ਇਹ ਬ੍ਰਤ ਵੀ ਦੋਹਾਂ ਦਾ ਇਹੀ ਸਭ ਤੋਂ ਮਕਬੂਲ ਹੈ। ਤੇ ਨੇਮ ਬ੍ਰਤ ਪੂਜਾ, ਪੂਜਾ ਕਿਸ ਦੀ ਕਰਨੀ? ਪੂਜਾ ਕਰਨੀ ਹੈ ਅਕਾਲ ਦੀ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਹਨਾਂ ਬਚਨਾਂ ਤੇ ਹਰ ਗੁਰਸਿੱਖ ਨੇ ਪਹਿਰਾ ਦੇਣਾ ਤੇ ਪਾਵਰ ਬ੍ਰਹਮ ਬਿਨ ਜਾਣਨਾ ਦੂਜਾ ਤੇ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੂਜੇ ਨੂੰ ਬਿਲਕੁਲ ਨਹੀਂ ਜਾਣਨਾ। ਮੈਂ ਨਾ ਗਣੇਸ਼ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਣ ਸੁਣੇ ਪਹਿਚਾਨ ਨਾ ਤਿੰਨ ਸੌ ਲਿਬ ਲਾਗੀ ਮੋਰੀ ਪਾਗਿਨ ਸੁ। ਕਈ ਲੋਕ ਇਹ ਗੱਲ ਆਖ ਦਿੰਦੇ ਨੇ ਬਈ ਸਾਰੇ ਧਰਮ ਇੱਕੋ ਜਿਹੇ ਨੇ ਤੇ ਸਾਰੇ ਧਰਮਾਂ ਦੇ ਰਹਿਬਰ ਵੀ ਇੱਕੋ ਜਿਹੇ ਨੇ, ਇਸ ਲਈ ਸਭ ਦਾ ਬਰਾਬਰ ਦਾ ਸਨਮਾਨ ਹੋਣਾ ਚਾਹੀਦਾ। ਇਹ ਉਹਨਾਂ ਦਾ ਪ੍ਰਚਾਰ ਕਿੱਥੋਂ ਕੁ ਤੱਕ ਸਹੀ ਹੈ, ਇਹਦੇ ਬਾਰੇ ਵੀ ਸਾਨੂੰ ਸੋਚਣਾ ਪਵੇਗਾ। ਹੁਣ ਖਾਸ ਕਰਕੇ ਜਦੋਂ ਆਪਾਂ ਸਮਾਜਿਕ ਦ੍ਰਿਸ਼ਟੀਕੋਣ ਤੋਂ ਇਸ ਗੱਲ ਨੂੰ ਪ੍ਰਚਾਰਾਂਗੇ ਬਈ ਸਾਰੇ ਧਰਮ ਇੱਕ ਬਰਾਬਰ ਨੇ, ਸਾਰੇ ਧਰਮ ਦੇ ਰਹਿਬਰ ਵੀ ਇੱਕ ਬਰਾਬਰ ਨੇ ਤੇ ਸਾਰਿਆਂ ਦਾ ਬਰਾਬਰ ਦਾ ਹੀ ਸਨਮਾਨ ਕਰਨਾ ਚਾਹੀਦਾ ਹੈ, ਫਿਰ ਤੁਸੀਂ ਹੁਣ ਇਹ ਸੋਚੋ ਵੀ ਜੇ ਕੋਈ ਕਿਸੇ ਬੱਚੇ ਨੂੰ ਆਖੇ ਬਈ ਜਿੰਨੇ ਵੀ ਹੋਰ ਇਸਤਰੀ ਪੁਰਸ਼ ਨੇ ਤੇਰੇ ਆਪਣੇ ਮਾਤਾ ਪਿਤਾ ਬਰਾਬਰ ਨੇ, ਇਹ ਗੱਲ ਮੰਨਣ ਵਿੱਚ ਆਵੇਗੀ? ਜੇ ਕਿਸੇ ਇਸਤਰੀ ਨੂੰ ਆਖੇ ਬਈ ਸਾਰੇ ਪੁਰਸ਼ ਤੇਰੇ ਪਤੀ ਦੇ ਬਰਾਬਰ ਨੇ, ਆਪਣੇ ਪਤੀ ਵਾਂਗ ਸਮਝ, ਇਹ ਗੱਲ ਵੀ ਸਾਡੇ ਕਿਸੇ ਸਿੱਖੀ ਸਿਧਾਂਤ ਤੇ ਖਰੀ ਉਤਰੇਗੀ? ਇਹ ਜਿਹੜਾ ਪ੍ਰਚਾਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਬਈ ਜਿਹੜਾ ਕੋਈ ਵੱਖਰਾ ਵਿਸ਼ੇਸ਼ ਮਾਨ ਸਨਮਾਨ ਸਾਡੇ ਪਰਿਵਾਰਾਂ ਦੇ ਵਿੱਚ ਬਣਿਆ ਹੋਇਆ ਹੈ ਉਹਨੂੰ ਜਿਉਂ ਦਾ ਤਿਉਂ ਕਾਇਮ ਰੱਖਣਾ ਜ਼ਰੂਰੀ ਹੈ। ਉਹਦੇ ਨਾਲ ਨਾਲ ਇਹ ਗੱਲ ਤੁਸੀਂ ਜ਼ਰੂਰ ਕਹਿ ਸਕਦੇ ਹੋ ਬਈ ਠੀਕ ਹੈ, ਤੁਹਾਡੇ ਮਾਤਾ ਪਿਤਾ ਵਰਗਾ ਤੇ ਹੋਰ ਕੋਈ ਨਹੀਂ ਹੋ ਸਕਦਾ, ਪਰ ਤੁਸੀਂ ਦੂਜਿਆਂ ਨੂੰ ਵੀ ਮਾਨ ਸਨਮਾਨ ਦੇਣਾ, ਹੋਰ ਵੀ ਰਿਸ਼ਤੇਦਾਰਾਂ ਦਾ ਸਤਿਕਾਰ ਕਰਨਾ, ਇਹ ਸਿੱਖਿਆ ਤੇ ਦੇਣੀ ਬਣਦੀ ਹੈ। ਜੇ ਹੁਣ ਕਹੋ ਵੀ ਉਹਨੂੰ ਬਰਾਬਰ ਦਾ ਸਨਮਾਨ ਦਿਓ, ਜਿਹੜਾ ਪੁੱਤਰ ਮਾਤਾ ਪਿਤਾ ਨੂੰ ਸਤਿਕਾਰ ਦੇ ਸਕਦਾ ਉਹ ਹੋਰ ਕਿਸੇ ਨੂੰ ਕਿਵੇਂ ਦੇ ਸਕਦਾ? ਕੋਈ ਇਸਤਰੀ ਆਪਣੇ ਪਤੀ ਨੂੰ ਜਿਹੜਾ ਸਤਿਕਾਰ ਦੇ ਸਕਦੀ ਹੋਰ ਮਰਦ ਨੂੰ ਕਿਵੇਂ ਦੇ ਸਕਦੀ? ਇਸ ਲਈ ਬਰਾਬਰੀ ਦੀ ਗੱਲ ਛੱਡ ਕੇ ਸਾਨੂੰ ਮਾਨ ਸਨਮਾਨ ਦੀ ਗੱਲ ਕਰਨੀ ਚਾਹੀਦੀ ਹੈ। ਇਹਦੇ ਨਾਲ ਨਾਲੇ ਆਪਦਾ ਵੀ ਧਰਮ ਤੇ ਦੂਸਰਿਆਂ ਦਾ ਵੀ ਸਤਿਕਾਰ ਬਣਿਆ ਰਹਿ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਲਾਵਾਂ ਕਦੋਂ ਉਚਾਰਨ ਕੀਤੀਆਂ ਇਹਦੇ ਬਾਰੇ ਮਹਾਂਪੁਰਖੇ ਦੱਸਦੇ ਸਨ ਵੀ ਇਹ ਕੋਈ ਗਰੀਬ ਸਿੱਖ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਘਟਨਾ ਹੈ। ਉਹ ਜਿਹੜਾ ਗਰੀਬ ਸਿੱਖ ਸੀ ਔਰ ਉਸਨੇ ਪੰਡਤ ਦੇ ਪਾਸ ਜਾ ਕੇ ਸਾਹਾ ਸੁਧਵਾਇਆ, ਬੀਬੀ ਦਾ ਵਿਆਹ ਰੱਖ ਲਿਆ। ਜਦੋਂ ਬਰਾਤ ਆ ਗਈ ਤੇ ਵਿਆਹ ਦਾ ਸਮਾਂ ਆਣ ਟੁਕਿਆ, ਉਸ ਗੁਰਸਿੱਖ ਨੇ ਉਸ ਪੰਡਤ ਨੂੰ ਜਾ ਕੇ ਕਿਹਾ, ਪੰਡਿਤ ਜੀ ਆਓ, ਹੁਣ ਤੁਸੀਂ ਮੇਰੀ ਬੇਟੀ ਦਾ ਆਨੰਦ ਕਾਰਜ ਕਰਵਾ ਦਿਓ। ਉਹ ਅੱਗੋਂ ਪੰਡਤ ਕਹਿਣ ਲੱਗਾ, ਬਈ ਮੈਂ 50 ਰੁਪਏ ਦਕਸ਼ਣਾ ਲਵਾਂਗਾ ਤਾਂ ਤੁਹਾਡਾ ਆਨੰਦ ਕਾਰਜ ਕਰਵਾਵਾਂਗਾ। ਉਹ ਗਰੀਬ ਸਿੱਖ ਸੀ, ਉਹਦੇ ਕੋਲੇ 50 ਰੁਪਏ ਉਸ ਜ਼ਮਾਨੇ ਦੇ ਵਿੱਚ ਕੋਈ ਕੀਮਤ ਰੱਖਦੇ ਸਨ। ਉਹ ਕਹਿੰਦਾ ਵੀ ਮੈਂ ਇੰਨੇ ਨਹੀਂ ਦੇ ਸਕਦਾ, ਜਿੰਨਾ ਬਣਿਆ ਸਰਿਆ ਮੈਂ ਤੇਰਾ ਮਾਨ ਸਤਿਕਾਰ ਕਰਾਂਗਾ, ਪਰ ਤੂੰ ਬਰਾਤ ਆਈ ਬੈਠੀ, ਤੂੰ ਹੁਣ ਵਿਆਹ ਕਰਵਾ ਦੇ। ਉਹ ਕਹਿੰਦਾ ਨਹੀਂ, ਪਹਿਲਾਂ 50 ਰੁਪਏ ਦੇਵੇਂਗਾ ਤਾਂ ਮੈਂ ਵਿਆਹ ਕਰਵਾਵਾਂਗਾ, ਨਹੀਂ ਮੈਂ ਨਹੀਂ ਕਰਵਾਉਂਦਾ। ਜਦੋਂ ਹੁਣ ਗੁਰਸਿੱਖ ਦਾ ਮਨ ਬੜਾ ਦੁਖੀ ਹੋਇਆ, ਸੋਚਿਆ ਮੈਂ ਹੁਣ ਜਾਵਾਂ ਤੇ ਕਿੱਥੇ ਜਾਵਾਂ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿਚ ਪਹੁੰਚਿਆ ਤੇ ਆ ਕੇ ਬੇਨਤੀ ਕੀਤੀ, ਮਹਾਰਾਜ ਇਹਨਾਂ ਬ੍ਰਾਹਮਣ ਲੋਕਾਂ ਨੇ ਤੇ ਸਾਡਾ ਬਹੁਤ ਬੁਰਾ ਹਾਲ ਕੀਤਾ ਹੈ, ਬਰਾਤ ਆਈ ਬੈਠੀ ਹੈ ਤੇ ਉਹ ਹੁਣ ਕਹਿੰਦਾ ਪਹਿਲਾਂ 50 ਰੁਪਏ ਦਿਓ ਤੇ ਫਿਰ ਮੈਂ ਆਨੰਦ ਕਾਰਜ ਕਰਵਾਵਾਂਗਾ, ਇਸ ਲਈ ਦੱਸੋ ਮੈਂ ਹੁਣ ਕਿੱਧਰ ਜਾਵਾਂ, ਮੇਰਾ ਤੇ ਜ਼ਹਿਰ ਖਾ ਕੇ ਮਰਨ ਨੂੰ ਜੀ ਕਰਦਾ, ਇਹ ਲੋਕਾਂ ਨੂੰ ਸਾਡੇ ਨਾਲ ਕੋਈ ਸਰੋਕਾਰ ਨਹੀਂ, ਇਹ ਆਪਣਾ ਬਸ ਗੁਰਸ਼ਰ ਲਈ ਉਡਾਉਂਦੇ ਫਿਰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਤਰਸ ਆਇਆ, ਕਹਿਣ ਲੱਗੇ ਗੁਰਸਿੱਖਾ ਪਰਵਾਹ ਨਾ ਕਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ ਕਿ ਤੁਸ ਆਪਣਾ ਪੰਥ ਨਿਰਾਲਾ, ਉਹਨਾਂ ਨੇ ਨਿਰਾਲਾ ਪੰਥ ਹੀ ਖਾਲਸਾ ਪੰਥ ਸਿਰਜਿਆ ਹੈ, ਇਹ ਸਿੱਖ ਧਰਮ ਨਿਰਾਲਾ ਪੰਥ ਹੈ, ਇਸ ਲਈ ਚੱਲ ਕੋਈ ਗੱਲ ਨਹੀਂ, ਜੇ ਉਹ ਪੰਡਿਤ ਨਹੀਂ ਆਨੰਦ ਕਾਰਜ ਕਰਵਾਉਂਦਾ ਤੂੰ ਉਹਨਾਂ ਨੂੰ ਸਾਡੇ ਕੋਲ ਲਿਆ, ਬਰਾਤ ਨੂੰ ਵੀ ਤੇ ਲਾੜੇ ਨੂੰ ਵੀ, ਤੇ ਉਹਨਾਂ ਨੂੰ ਗੁਰੂ ਮਹਾਰਾਜ ਦੇ ਕੋਲੇ ਲੈ ਆਂਦਾ ਗਿਆ ਤੇ ਗੁਰਸਿੱਖ ਆਪਣੀ ਬੇਟੀ ਤੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਲੈ ਆਇਆ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਲਾਵਾਂ ਉਚਾਰਨ ਕੀਤੀਆਂ ਤੇ ਨਾਲੇ ਪੱਕੀ ਮਰਜ਼ਾਦਾ ਬਣਾ ਦਿੱਤੀ, ਕਹਿੰਦੇ ਹੁਣ ਸਾਡੇ ਸਿੱਖਾਂ ਨੇ ਐਵੇਂ ਬ੍ਰਾਹਮਣਾਂ ਦੇ ਪਾਸ ਜਾ ਕੇ ਉਹਨਾਂ ਦੇ ਗੇੜੇ ਨਹੀਂ ਕੱਢਣੇ ਨਾ ਉਹਨਾਂ ਦੀਆਂ ਮਿੰਨਤਾਂ ਤਰਲੇ ਕਰਨੇ ਹਨ, ਤੇ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਓ, ਉੱਥੇ ਆ ਕੇ ਆਨੰਦ ਕਾਰਜ ਕਰਵਾਓ ਤੇ ਇਹ ਲਾਵਾਂ ਦਾ ਪਾਠ ਹੋਵੇਗਾ ਤਾਂ ਹੀ ਆਨੰਦ ਕਾਰਜ ਦੀ ਰਸਮ ਨੂੰ ਸੰਪੂਰਨ ਮੰਨਿਆ ਜਾਵੇਗਾ। ਕਿਸੇ ਹੱਦ ਤੱਕ ਇਸ ਮਰਯਾਦਾ ਨੂੰ ਇਸੇ ਤਰ੍ਹਾਂ ਹੀ ਹੁਣ ਤੱਕ ਪਰਵਾਨਿਆ ਜਾ ਰਿਹਾ ਹੈ, ਇਹ ਤੇ ਕੌਮ ਦੀ ਸਿੱਖ ਕੌਮ ਦੀ ਖੁਸ਼ਕਿਸਮਤੀ ਹੈ, ਪਰ ਹੁਣ ਇਹਦੇ ਨਾਲ ਨੂੰ ਇੱਕ ਖਤਰਾ ਜ਼ਰੂਰ ਥੋੜਾ ਜਿਹਾ ਮਾਲੂਮ ਹੋਣ ਲੱਗ ਪਿਆ ਹੈ, ਬਈ ਕਈ ਲੋਕ ਹੁਣ ਦੂਜੇ ਧਰਮਾਂ ਦੀ ਰੀਸ ਕਰਦੇ ਨੇ, ਉਹਦੇ ਵਿੱਚ ਕੁਛ ਵਾਧੂ ਰਸਮਾਂ ਵੀ ਸ਼ਾਮਲ ਕਰ ਲਈਆਂ ਨੇ, ਕਈ ਆ ਜੈ ਮਾਲਾ ਪਾਉਣ ਲੱਗ ਪਏ ਨੇ ਤੇ ਕਈ ਉਹ ਰਿੰਗ ਸਰਮਣੀ ਕਰਦੇ ਹਨ ਵੀ ਉਹ ਛਾਪ ਜਾਂ ਕੜੇ ਕੁੜੇ ਪਾਉਂਦੇ ਨੇ, ਇਹ ਗੱਲਾਂ ਗੁਰਸਿੱਖੀ ਮਰਯਾਦਾ ਦੇ ਉਲਟ ਨੇ, ਵੀ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹਿਲਾਂ ਸਗਾਈ ਦੀ ਅਰਦਾਸ ਹੋ ਗਈ, ਕੀਰਤਨ ਤੇ ਨਾਲ ਇਹ ਸ਼ਬਦ ਦਾ ਪਾਠ ਤੇ ਅਰਦਾਸ, ਇਦੋਂ ਵੱਧ ਹੋਰ ਕੋਈ ਰਸਮ ਪਿੱਛੇ ਨਹੀਂ ਰਹਿ ਜਾਂਦੀ। ਵਿਆਹ ਦੇ ਸਮੇਂ ਜਦੋਂ ਲਾਵਾਂ ਪੜ ਕੇ ਤੇ ਆਨੰਦ ਕਾਰਜ ਦੀ ਰਸਮ ਸੰਪੂਰਨ ਕਰ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਹੋਰ ਕੋਈ ਰਸਮ ਅਧੂਰੀ ਨਹੀਂ ਰਹਿ ਜਾਂਦੀ। ਕਈ ਫਿਰ ਪਾਰਟੀਆਂ ਕਰਦੇ ਨੇ, ਉੱਥੇ ਮੀਟ ਸ਼ਰਾਬਾਂ ਦੇ ਦੌਰ ਚੱਲਦੇ ਨੇ, ਸਭ ਗੱਲਾਂ ਗੁਰਮਤ ਦੇ ਉਲਟ ਨੇ। ਗੁਰਸਿੱਖਾਂ ਨੂੰ ਇਸ ਤੋਂ ਪਾਈ ਬਚਣਾ ਚਾਹੀਦਾ ਹੈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਅਕਸਰ ਇਹ ਬਚਨ ਕਿਹਾ ਕਰਦੇ ਸਨ, ਜਿਹੜੇ ਵੀ ਪਿੰਡ ਵਿੱਚ ਦੀਵਾਨ ਲਾਉਣ ਵਾਸਤੇ ਜਾਂਦੇ ਤੇ ਸਾਰਿਆਂ ਨੂੰ ਇਹੀ ਸਿੱਖਿਆ ਬਖਸ਼ਿਸ਼ ਕਰਦੇ, ਕਹਿਣ ਲੱਗੇ ਦੇਖੋ ਤੁਸੀਂ ਕਿੰਨੀ ਹੱਡ ਭੰਨਵੀਂ ਮਿਹਨਤ ਕਰਦੇ ਹੋ, ਮਾਇਆ ਐਵੇਂ ਤੇ ਨਹੀਂ ਬਣਦੀ, ਬਹੁਤ ਔਖੇ ਹੋ ਕੇ ਸਾਨੂੰ ਮਾਇਆ ਇਕੱਠੀ ਕਰਨੀ ਪੈਂਦੀ ਹੈ, ਤੇ ਫਿਰ ਤੁਸੀਂ ਇਹ ਔਖੇ ਹੋ ਕੇ ਮਾਇਆ ਇਕੱਠੀ ਕਰਕੇ ਤੁਸੀਂ ਇਸ ਨੂੰ ਆਪਣੀ ਝੂਠੀ ਸ਼ੋਹਰਤ ਵਾਸਤੇ ਤੇ ਐਵੇਂ ਲੋਕ ਦਿਖਾਵੇ ਵਾਸਤੇ ਪਾਣੀ ਵਾਂਗੂ ਰੋੜਦੇ ਹੋ, ਇਹ ਤੁਹਾਡੀ ਕੋਈ ਅਕਲਮੰਦੀ ਦੀ ਗੱਲ ਨਹੀਂ ਹੈ। ਤੁਸੀਂ ਗੁਰਸਿੱਖੀ ਦੀ ਮਰਯਾਦਾ ਦੇ ਅਨੁਸਾਰ ਸਾਦੀਆਂ ਰਸਮਾਂ ਕਰੋ, ਬਹੁਤੇ ਖਰਚ ਕਰਨ ਦੀ ਲੋੜ ਨਹੀਂ, ਕਮ ਸੇ ਕਮ ਆਨੰਦ ਕਾਰਜ ਗੁਰਦੁਆਰੇ ਹੋ ਜਾਣ ਤੇ ਬਹੁਤ ਚੰਗੀ ਗੱਲ ਹੈ, ਤੇ ਬਾਕੀ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਲੰਗਰ ਪ੍ਰਸ਼ਾਦ ਛਕਾ ਦਿੱਤਾ ਜਾਵੇ ਤੇ ਇਹ ਉਦੋਂ ਵੀ ਹੋਰ ਵਧੀਆ ਗੱਲ ਹੈ। ਪਰ ਹੁਣ ਇੱਥੇ ਗੱਲ ਖੜਦੀ ਨਹੀਂ ਹੈ, ਆਨੰਦ ਕਾਰਜ ਗੁਰਦੁਆਰੇ ਹੋ ਜਾਂਦੇ ਨੇ, ਉੱਥੇ ਤਾਂ ਕੋਈ ਖਾਸ ਹੀ ਰਿਸ਼ਤੇਦਾਰ 5-4 ਆਉਂਦੇ ਨੇ ਤੇ ਬਾਕੀ ਪੈਲਸਾਂ ਦੇ ਵਿੱਚ ਜਾ ਕੇ ਉੱਥੇ ਸਾਰੇ ਇਕੱਠੇ ਹੁੰਦੇ ਨੇ, ਉੱਥੇ ਫਿਰ ਜੋ ਕੁਛ ਹੁੰਦਾ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ। ਇਹ ਗੱਲਾਂ ਸਾਡੇ ਸਿੱਖੀ ਕਲਚਰ ਨੂੰ, ਸਿੱਖ ਧਰਮ ਨੂੰ ਢਾਹ ਲਾ ਰਹੀਆਂ ਨੇ, ਇਹਨਾਂ ਤੋਂ ਬਚਣਾ ਚਾਹੀਦਾ ਹੈ। ਪਿੱਛੇ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਵੀ ਜਾਰੀ ਹੋਇਆ ਸੀ ਵੀ ਗੁਰੂ ਮਹਾਰਾਜ ਦੇ ਸਰੂਪ ਪੈਲਸਾਂ ਦੇ ਵਿੱਚ, ਹੋਟਲਾਂ ਦੇ ਵਿੱਚ ਜਿੱਥੇ ਸ਼ਰਾਬਾਂ ਕਬਾਬਾਂ ਦੇ ਦੌਰ ਵੀ ਚੱਲਦੇ ਨੇ ਉੱਥੇ ਨਹੀਂ ਲਿਜਾਣੇ ਚਾਹੀਦੇ। ਤੇ ਚਲੋ ਠੀਕ ਹੈ, ਸਿੱਖ ਕੌਮ ਨੇ ਉਸ ਨੂੰ ਪ੍ਰਵਾਨ ਕੀਤਾ ਹੈ, ਪਰ ਕੁਝ ਲੋਕ ਹਾਲੇ ਵੀ ਇਸ ਚੀਜ਼ ਦਾ ਵਿਰੋਧ ਕਰਦੇ ਨੇ। ਪਰ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ, ਜਿੱਥੇ ਗੁਰੂ ਮਹਾਰਾਜ ਦਾ ਮਾਨ ਸਨਮਾਨ ਦੀ ਗੱਲ ਆ ਜਾਂਦੀ ਹੈ ਉੱਥੇ ਸਾਨੂੰ ਹਰ ਸਿੱਖ ਨੂੰ ਹੀ ਗੁਰੂ ਮਹਾਰਾਜ ਦਾ ਮਾਨ ਸਨਮਾਨ ਪੂਰਾ ਕਰਨਾ ਚਾਹੀਦਾ ਹੈ। ਬਾਕੀ ਜਿਹੜੀਆਂ ਕੋਈ ਹੋਰ ਮਿਲਣੀ ਦੀ ਰਸਮ ਦੀ ਗੱਲ ਵੀ ਹੈ, ਉਹ ਵੀ ਉਹ ਪਿੱਛੇ ਸ਼ਬਦ ਆਇਆ ਸੀ ਵੀ ਉਹ ਜਿਹੜੇ ਸੱਜਣਾਂ ਦੇ ਬਾਰੇ ਤੇ ਉਹ ਵੀ ਜਿਹੜੇ ਸ਼ਬਦਾਂ ਦਾ ਜੇ ਮਿਲਣੀ ਵੀ ਹੈ ਉਹ ਸਗਾਂ ਗੁਰਦੁਆਰੇ ਸਾਹਿਬ ਜੀ ਦੇ ਅੰਦਰਲੇ ਪਾਸੇ ਕੀਤੀ ਜਾਵੇ ਚੰਗੀ ਗੱਲ ਹੈ, ਕਿਉਂਕਿ ਸੜਕਾਂ ਦੇ ਉੱਤੇ ਖੜ ਕੇ ਇੱਕ ਤਾਂ ਲੋਕਾਂ ਨੂੰ ਪਰੇਸ਼ਾਨੀ, ਰਸਤਾ ਬਲਾਕ ਕਰਨਾ, ਦੂਸਰੇ ਪਾਸੇ ਫਿਰ ਉੱਥੇ ਕੋਈ ਨੰਗੇ ਸਰਕੂ ਜੁੱਤੀਆਂ ਪਾ ਕੇ ਖੜਾ ਹੁੰਦਾ, ਕੋਈ ਕਿਸੇ ਢੰਗ ਦੇ ਨਾਲ ਕੋਈ ਨਸ਼ਿਆਂ ਦਾ ਸੇਵਨ ਵੀ ਕਰਕੇ ਵਿੱਚ ਆਇਆ ਹੁੰਦਾ। ਇਸ ਲਈ ਜੇ ਗੁਰਦੁਆਰੇ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ, ਅੰਦਰਲੇ ਕੰਪਲੈਕਸ ਦੇ ਵਿੱਚ ਹੀ ਤੇ ਮਿਲਣੀ ਦੀ ਅਰਦਾਸ ਹੋ ਜਾਵੇ ਉਹ ਚੰਗੀ ਗੱਲ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਇਹ ਜਿਹੜੀਆਂ ਜ਼ਰੂਰੀ ਗੱਲਾਂ ਨੇ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ। ਸੋ ਰਹੋ ਵਿਚਾਰ, ਹੁਣ ਆਪਾਂ ਜੋ ਲਾਵਾਂ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀਆਂ ਨੇ ਤੇ ਹੁਣ ਉਹਦੀ ਵਿਚਾਰ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਸੁਹੀ ਮਹੱਲਾ ਚੌਥਾ, ਹਰ ਪਹਿਲੜੀ ਲਾਉ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਪਹਿਲੜੀ ਲਾਵ ਵੀ ਜਿਹੜੀ ਵਿਆਹ ਦੀ ਪਹਿਲੀ ਲਾਮ ਦਾ ਅਰਥ ਹੈ ਪਰਕਰਮਾ, ਕਿਉਂਕਿ ਹਿੰਦੂ ਧਰਮ ਦੇ ਵਿੱਚ ਫੇਰਿਆਂ ਦਾ ਰਿਵਾਜ ਸੀ, ਮੁਸਲਮਾਨ ਨਿਕਾਹ ਕਰਦੇ ਸਨ, ਸਿੱਖ ਧਰਮ ਦੇ ਵਿੱਚ ਆਨੰਦ ਕਾਰਜ ਦੀ ਰਸਮ ਹੁੰਦੀ ਹੈ। ਇਹਦੇ ਵਿੱਚ ਚਾਰ ਲਾਵਾਂ ਪੜੀਆਂ ਜਾਂਦੀਆਂ ਨੇ, ਹਰ ਪਹਿਲੜੀ ਲਾਵ ਤੇ ਜਿਹੜੀ ਪਹਿਲੀ ਲਾਮ ਪਰਕਰਮਾ ਹੈ ਇਹਦੀ ਸਿੱਖਿਆ ਇਹ ਹੈ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਵੀ ਜੋ ਸਾਡੇ ਸਤਿਗੁਰੂ ਸਾਹਿਬਾਨ ਨੇ ਸਾਡੇ ਬਜ਼ੁਰਗਾਂ ਨੇ ਪ੍ਰਵਿਰਤੀ ਕਰਮ ਦ੍ਰਿੜ ਕਰਵਾਇਆ ਹੈ। ਪ੍ਰਵਿਰਤੀ ਕਰਮ ਖਾਸ ਕਰਕੇ ਵੀ ਜਦੋਂ ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਹੈ ਤੇ ਉਸ ਵੇਲੇ ਸਾਨੂੰ ਕੀ ਕੰਮ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹਦੇ ਬਾਰੇ ਤੁਸੀਂ ਕੁਛ ਵਿਚਾਰ ਸਰਵਣ ਕਰ ਚੁੱਕੇ ਹੋ। ਕਰਮ ਧਰਮ ਨੇਮ ਬ੍ਰਤ ਪੂਜਾ ਇਹ ਗੁਰਸਿੱਖੀ ਦਾ ਪ੍ਰਵਿਰਤੀ ਕਰਮ ਹੈ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਅਤੇ ਇਸੇ ਤਰ੍ਹਾਂ ਇਸ਼ਨਾਨ ਕਰਕੇ ਨਿਤਨੇਮ ਕਰਨਾ, ਸਿਮਰਨ ਕਰਨਾ, ਸੰਗਤ ਵਿੱਚ ਜਾਣਾ, ਧਰਮ ਦੀ ਕਿਰਤ ਕਰਨੀ, ਵੰਡ ਛਕਣਾ ਇਹ ਪ੍ਰਵਿਰਤੀ ਕਰਮ ਹੈ ਸਿੱਖੀ ਦਾ। ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਇਹ ਪਹਿਲੀ ਲਾਮ ਪ੍ਰਕਰਮਾ ਦੀ ਸਿੱਖਿਆ ਦੇ ਵਿੱਚ ਵੀ ਸਾਨੂੰ ਵੀ ਸਤਿਗੁਰੂ ਨੇ ਇਹ ਜੋ ਪ੍ਰਵਿਰਤੀ ਕਰਮ ਦ੍ਰਿੜਾਇਆ ਹੈ ਤੇ ਗੁਰਸਿੱਖ ਨੂੰ ਜੋ ਸ਼ੁਭ ਕਰਮ ਕਰਨ ਦੀ ਪ੍ਰੇਰਣਾ ਕੀਤੀ ਹੈ, ਗੁਰਸਿੱਖਾ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਸਿੱਖੀ ਦੇ ਕਰਮ ਕਰਨੇ ਨੇ ਤੇ ਇਹਨਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਇਹ ਪਹਿਲੀ ਲਾਮ ਦੀ ਸਿੱਖਿਆ ਹੈ। ਬਲਰਾਮ ਜੀ ਉਹ ਬਲਿਹਾਰ ਜਾਈਏ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ ਜਿਨ੍ਹਾਂ ਨੇ ਸਾਨੂੰ ਪਾਵਨ ਗੁਰੂ ਸਰੂਪ ਹੋ ਕੇ ਇਹ ਪਵਿੱਤਰ ਧਰਮ ਕਰਮ ਦ੍ਰਿੜ ਕਰਵਾਇਆ ਹੈ।
ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਾਣੀ ਬ੍ਰਹਮਾ ਵੇਦ ਵੀ ਜਿਹੜੇ ਹਿੰਦੂ ਮਤ ਵਿੱਚ ਜਦੋਂ ਪਹਿਲਾਂ ਵਿਆਹ ਹੁੰਦੇ ਸੀ ਉਸ ਵੇਲੇ ਵੇਦਾਂ ਦੀ ਪਰਿਕਰਮਾ ਕੀਤੀ ਜਾਂਦੀ ਸੀ। ਇਹ ਵੀ ਗੱਲ ਖਾਸ ਕਰਕੇ ਧਿਆਨ ਰੱਖਣ ਯੋਗ ਹੈ। ਹੁਣ ਤੇ ਉਹ ਅੱਗ ਬਾਲ ਕੇ ਨਾ ਉਹਦੇ ਆਲੇ ਦੁਆਲੇ ਫੇਰੇ ਲਏ ਜਾਂਦੇ ਨੇ, ਪਰ ਜਿਹੜੀ ਪਹਿਲੀ ਮਰਯਾਦਾ ਸੀ ਨਾ ਹਿੰਦੂ ਧਰਮ ਦੀ ਉਹ ਵੇਦਾਂ ਦੀ ਪਰਿਕਰਮਾ ਹੁੰਦੀ ਸੀ। ਤੇ ਫਿਰ ਉਹ ਲਿਖਿਆ ਹੋਇਆ ਵੀ ਵੇਦੋ ਭਾਵਾ ਅਗਨੀ, ਜੇ ਵੇਦ ਨਾ ਹੋਵੇ ਫਿਰ ਅੱਗ ਦੀਆਂ ਪਰਿਕਰਮਾ ਕਰਨ ਦਾ ਵਿਧਾਨ ਸ਼ੁਰੂ ਹੋਇਆ। ਤੇ ਫਿਰ ਉਹਨਾਂ ਦੇ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਜੇ ਕਹਿੰਦੇ ਅੱਗ ਵੀ ਨਾ ਮਿਲੇ ਤੇ ਬ੍ਰਾਹਮਣ ਦੀਆਂ ਵੀ ਪਰਿਕਰਮਾ ਕਰ ਲੈਣੀਆਂ ਚਾਹੀਦੀਆਂ। ਹਿੰਦੂ ਧਰਮ ਦੇ ਵਿੱਚ ਇਹ ਵੀ ਕੁਛ ਲਿਖਿਆ ਮਿਲਦਾ, ਪਰ ਸਤਿਗੁਰੂ ਕਹਿੰਦੇ ਨਹੀਂ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਵੀ ਭਾਵੇਂ ਠੀਕ ਹੈ ਹਿੰਦੂ ਮਤ ਵਿੱਚ ਬ੍ਰਹਮਾ ਦੀ ਬਾਣੀ ਵੇਦ ਹੈ ਉਹਦੀਆਂ ਪਰਿਕਰਮਾ ਕਰਨੀਆਂ ਔਰ ਉਹਦੇ ਦੱਸੇ ਧਰਮ ਕਰਮ ਨੂੰ ਦ੍ਰਿੜ ਕਰਨਾ ਚਾਹੀਦਾ, ਪਰ ਇਧਰ ਬਾਣੀ ਬ੍ਰਹਮਾ ਵੇਦ ਜਿਹੜੀ ਸਤਿਗੁਰੂ ਦੀ ਬਾਣੀ ਹੈ ਇਹੀ ਬ੍ਰਹਮਾ ਦਾ ਵੇਦ ਹੈ। ਸਾਡਾ ਵੇਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਗੁਰਸਿੱਖਾਂ ਨੂੰ ਉਪਦੇਸ਼ ਹੈ ਨਾ ਸਤਿਗੁਰੂ ਦਾ, ਬਾਣੀ ਬ੍ਰਹਮਾ ਵੇਦ, ਵੀ ਸਤਿਗੁਰੂ ਦੀ ਬਾਣੀ ਹੀ ਸਾਡੇ ਲਈ ਬ੍ਰਹਮਾ ਦਾ ਵੇਦ ਹੈ। ਜਿਵੇਂ ਹਿੰਦੂ ਧਰਮ ਦੇ ਵਿੱਚ ਵੇਦਾਂ ਨੂੰ ਸਰਵੋਤਮ ਧਰਮ ਗ੍ਰੰਥ ਮੰਨਿਆ ਜਾਂਦਾ ਹੈ ਤੇ ਇਸ਼ਟ ਜਾਣ ਕੇ ਉਹਨਾਂ ਦੀ ਪਰਿਕਰਮਾ ਵੀ ਕੀਤੀ ਜਾਂਦੀ ਸੀ ਔਰ ਉਹਦੇ ਦੁਆਲੇ ਹੀ ਫੇਰੇ ਲਏ ਜਾਂਦੇ ਸਨ, ਇਧਰ ਬਾਣੀ ਬ੍ਰਹਮਾ ਵੇਦ, ਸਤਿਗੁਰੂ ਦੀ ਬਾਣੀ ਬ੍ਰਹਮਾ ਦਾ ਵੇਦ ਹੈ, ਸਾਨੂੰ ਇਹਦੀਆਂ ਪਰਿਕਰਮਾ ਕਰਨੀਆਂ ਚਾਹੀਦੀਆਂ ਨੇ, ਇਹਨਾਂ ਦੀ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਧਰਮ ਦ੍ਰਿੜ ਹੋ ਤੇ ਨਾਲ ਜੋ ਬਾਣੀ ਦੁਆਰਾ ਸਾਨੂੰ ਧਰਮ ਸ੍ਰੇਸ਼ਟ ਆਚਾਰ ਤੇ ਵਿਚਾਰ ਸਿੱਖੀ ਦੇ ਅਸੂਲ ਗੁਰਮੁਖ ਨਾਮ ਦਾਨ ਇਸ਼ਨਾਨ ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਦ੍ਰਿੜ ਕਰਵਾਏ ਗਏ ਨੇ। ਖੰਡੇ ਦਾ ਅੰਮ੍ਰਿਤ ਛਕਣਾ, ਇਹ ਧਰਮ ਨੂੰ ਦ੍ਰਿੜ ਕਰੋ। ਬਾਣੀ ਬ੍ਰਹਮਾ ਵੇਦ ਵੀ ਸਤਿਗੁਰੂ ਦੀ ਬਾਣੀ ਹੀ ਬ੍ਰਹਮਾ ਵੇਦ ਹੈ, ਜੋ ਸਤਿਗੁਰੂ ਦੀ ਬਾਣੀ ਦੁਆਰਾ ਸਾਨੂੰ ਧਰਮ ਦ੍ਰਿੜ ਕਰਵਾਇਆ ਗਿਆ ਹੈ। ਉਹ ਸਿੱਖ ਧਰਮ ਨੂੰ ਗ੍ਰਹਿਣ ਕਰੋ, ਪਾਪ ਤਜਾਇਆ ਬਲ ਰਾਮ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ, ਤੇ ਜਿਨ੍ਹਾਂ ਨੇ ਪਾਵਨ ਗੁਰੂ ਸਰੂਪ ਧਾਰਨ ਕਰਕੇ ਪਵਿੱਤਰ ਬਾਣੀ ਦੀ ਦਾਤ ਬਖਸ਼ੀ, ਤੇ ਨਾਲ ਸਿੱਖ ਧਰਮ ਬਾਣੀ ਦੁਆਰਾ ਸਾਨੂੰ ਦ੍ਰਿੜ ਕਰਵਾਇਆ, ਤੇ ਜਿਨੇ ਉਸ ਬਾਣੀ ਦੁਆਰਾ ਧਰਮ ਨੂੰ ਧਾਰਨ ਕੀਤਾ ਹੈ, ਪਾਪ ਤਜਾਇਆ ਬਲ ਰਾਮ ਜੀ, ਉਹਨੇ ਸਾਰੇ ਪਾਪਾਂ ਨੂੰ ਛੱਡ ਦਿੱਤਾ।
ਧਰਮ ਦ੍ਰਿੜੋ ਅਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਵੀ ਜਿਹੜੇ ਧਰਮ ਦ੍ਰਿੜ ਹੋ, ਜਿਹੜਾ ਗੁਰਬਾਣੀ ਵਿੱਚ ਸਤਿਗੁਰੂ ਨੇ ਧਰਮ ਦ੍ਰਿੜ ਕਰਵਾਇਆ ਹੈ, ਉਹ ਧਰਮ ਕੀ ਹੈ? ਸੇਵਾ ਤੇ ਸਿਮਰਨ। ਅਥਵਾ ਉਹ ਧਰਮ ਹੈ ਸ੍ਰੇਸ਼ਟ ਆਚਾਰ ਤੇ ਵਿਚਾਰ, ਉਹ ਧਰਮ ਹੈ ਦੇਵੀ ਗੁਣ, ਉਹ ਧਰਮ ਹੈ ਸਿੱਖੀ ਦੇ ਅਸੂਲ, ਵੀ ਪੰਜ ਕਕਾਰਾਂ ਦੀ ਰਹਿਤ, ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿ ਰਾਤ ਸੌਣ ਲੱਗਿਆਂ ਕੀਰਤਨ ਸੋਹਿਲਾ ਪੜ੍ਹਨਾ, ਜੋ ਪੰਜ ਪਿਆਰੇ ਸਾਨੂੰ ਧਰਮ ਦੀ ਸਿੱਖਿਆ ਦਿੰਦੇ ਨੇ। ਧਰਮ ਦ੍ਰਿੜ ਹੋ, ਤੁਸੀਂ ਉਸ ਧਰਮ ਨੂੰ ਦ੍ਰਿੜ ਕਰੋ, ਤੇ ਨਾਲ ਵਾਹਿਗੁਰੂ ਦੇ ਨਾਮ ਨੂੰ ਵੀ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਤੇ ਸਤਿਗੁਰੂ ਕਹਿੰਦੇ ਨੇ, ਜੋ ਤੁਹਾਨੂੰ ਸਤਿਗੁਰੂ ਨੇ ਨਾਮ ਦ੍ਰਿੜ ਕਰਵਾਇਆ ਹੈ, ਉਹਦਾ ਸਿਮਰਨ ਕਰਨਾ ਹੀ ਇਹ ਤੁਹਾਡਾ ਸਿਮਰਤੀਆਂ ਨੇ। ਜਿਵੇਂ ਹਿੰਦੂ ਧਰਮ ਦਾ ਸਰਵੋਤਮ ਧਰਮ ਗ੍ਰੰਥ ਵੇਦ ਹੈ, ਜਿਸ ਨੂੰ ਬ੍ਰਹਮਾ ਦੀ ਬਾਣੀ ਮੰਨਿਆ ਗਿਆ ਹੈ, ਤੇ ਦੂਸਰੀਆਂ ਸਿਮਰਤੀਆਂ ਨੇ, ਜਿਨ੍ਹਾਂ ਵਿੱਚ ਖਾਸ ਕਰਕੇ ਕੋਈ ਹੋਰ ਜਿਹੜੇ ਕਰਮ ਕਾਂਡ ਦੀ ਤੇ ਹੋਰ ਜਿਹੜੇ ਹਿੰਦੂ ਧਰਮ ਦੇ ਸੰਸਕਾਰ ਨੇ, ਉਹਨਾਂ ਦੇ ਬਾਰੇ ਸਮਝਾਇਆ ਗਿਆ ਹੈ। ਪਰ ਸਤਿਗੁਰੂ ਕਹਿੰਦੇ ਨੇ, ਗੁਰਸਿੱਖੋ ਸਿਮਰਤ ਨਾਮ ਦ੍ਰਿੜਾਇਆ, ਜੋ ਸਾਨੂੰ ਸਤਿਗੁਰੂ ਨੇ ਨਾਮ ਦ੍ਰਿੜ ਕਰਵਾਇਆ ਹੈ, ਤੇ ਉਹਦਾ ਸਿਮਰਨ ਕਰਨਾ ਹੀ ਇਹ ਸਿਮਰਤੀਆਂ ਦਾ ਪਠਨ ਪਾਠਨ ਹੈ।
ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲਵਿਕ ਪਾਪ ਗਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਗੁਰ ਪੂਰਾ ਆਰਾਧੋ, ਬਈ ਤੁਸੀਂ ਬਈ ਜਿਹੜੇ ਗੁਰੂਆਂ ਵਿੱਚੋਂ ਸੱਚਾ ਸਤਿਗੁਰੂ ਤੇ ਪੂਰਾ ਗੁਰੂ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ, ਤੁਸੀਂ ਉਹਨਾਂ ਦਾ ਆਰਾਧਨ ਕਰੋ, ਸਤਿਗੁਰ ਗੁਰ ਪੂਰਾ ਆਰਾਧੋ। ਅਥਵਾ ਤੁਸੀਂ ਬਈ ਪੂਰਾ ਸਤਿਗੁਰੂ ਕੌਣ ਹੈ? ਪੂਰਾ ਸਤਿਗੁਰੂ ਅਕਾਲ ਪੁਰਖ ਹੈ, ਆਦਿ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਤੁਸੀਂ ਗੁਰੂ ਪਰਮੇਸ਼ਰ ਨੂੰ ਤੇ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਆਰਾਧੋ, ਜਿਸ ਨੇ ਗੁਰੂਆਂ ਵਿੱਚੋਂ ਸੱਚੇ ਗੁਰੂ ਤੇ ਪੂਰੇ ਗੁਰੂ ਨੂੰ ਆਰਾਧਿਆ ਹੈ, ਸਭ ਕਿਲਵਿਖ ਪਾਪ ਗੁਆਇਆ, ਉਸ ਨੇ ਛੋਟੇ ਵੱਡੇ ਸਾਰੇ ਪਾਪਾਂ ਨੂੰ ਗੁਆ ਲਿਆ।
ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਸਤਿਗੁਰੂ ਨੇ ਮਿਹਰ ਕੀਤੀ ਸਾਡੇ ਮਨ ਦੇ ਵਿੱਚ, ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿੱਠਾ ਤੇ ਪਿਆਰਾ ਲਾ ਦਿੱਤਾ ਹੈ, ਸਹਿਜ ਆਨੰਦ ਹੋਆ ਵਡ ਭਾਗੀ। ਹੁਣ ਵੱਡਿਆਂ ਭਾਗਾਂ ਦਾ ਸਦਕਾ ਸਾਨੂੰ ਸਹਿਜ ਆਨੰਦ, ਤੁਰਿਆ ਅਵਸਥਾ ਦਾ, ਆਤਮਕ ਅਡੋਲ ਅਵਸਥਾ ਦਾ ਆਨੰਦ ਪ੍ਰਾਪਤ ਹੋ ਗਿਆ ਹੈ।
ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਭਾਈ ਜਿਹੜੀ ਇਹ ਪਹਿਲੀ ਲਾਮ ਪਰਿਕਰਮਾ ਹੈ, ਪਹਿਲੀ ਲਾਮ ਦੀ ਸਿੱਖਿਆ ਹੈ, ਉਹ ਸਾਨੂੰ ਇਹ ਕਹਿ ਰਹੀ ਹੈ ਵੀ ਧਰਮ ਦ੍ਰਿੜ ਕਰੋ, ਪ੍ਰਵਿਰਤੀ ਕਰਮ ਉਹਨਾਂ ਨੂੰ ਸਮਝੋ। ਆਰੰਭ ਕਾਜ ਰਚਾਇਆ, ਵੀ ਇਹ ਜਿਹੜਾ ਵਿਆਹ ਦਾ ਕਾਰਜ ਆਰੰਭ ਕੀਤਾ ਹੈ, ਆਰੰਭ ਕਾਜ ਰਚਾਇਆ, ਜਿਹੜਾ ਵੀ ਵਿਆਹ ਦੇ ਵਿਆਹ ਦਾ ਕਾਰਜ ਆਰੰਭ ਕੀਤਾ ਹੈ, ਵੀ ਇਸ ਦੀ ਪਹਿਲੀ ਜਿਹੜੀ ਲਾਮ ਦੀ ਪਹਿਲੀ ਪ੍ਰਕਰਮਾਂ ਦੀ ਸਿੱਖਿਆ ਇਹੀ ਹੈ, ਜੋ ਪਿੱਛੇ ਤੁਹਾਨੂੰ ਬਖਸ਼ਿਸ਼ ਕੀਤੀ ਗਈ ਹੈ, ਆਰੰਭ ਕਾਜ ਰਚਾਇਆ। ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਹ ਵਿਆਹ ਦਾ ਜਿਹੜਾ ਕਾਰਜ ਆਰੰਭ ਕਰਕੇ ਤੇ ਇਸ ਨੂੰ ਅੱਗੇ ਬੜੇ ਸੋਹਣੇ ਢੰਗ ਦੇ ਨਾਲ ਸਿਰਜਿਆ ਹੈ।
ਹਰ ਦੂਜੜੀ ਲਾਓ, ਸਤਿਗੁਰ ਪੁਰਖ ਮਿਲਾਇਆ, ਬਲ ਰਾਮ ਜੀਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹਰ ਦੂਜੜੀ ਲਾ। ਹੁਣ ਜਿਹੜੀ ਦੂਜੀ ਲਾਮ ਪਰਿਕਰਮਾ ਹੈ, ਇਹਦਾ ਮਤਲਬ ਇਹ ਜਿਹੜੀਆਂ ਇਹ ਚਾਰ ਪਰਿਕਰਮਾ ਨੇ, ਇਹਨਾਂ ਦਾ ਚਾਰ ਯੁਗਾਂ ਦੇ ਨਾਲ ਵੀ ਸੰਬੰਧ ਹੈ। ਜਿਵੇਂ ਉਹ ਅਸੀਸ ਦਾ ਸ਼ਬਦ ਪੜਿਆ ਜਾਂਦਾ ਨਾ, ਇਹ ਜੋਰੀ ਜਿਵੇਂ ਯੁਗ ਚਾਰ ਤੇ ਹਾਰੀ, ਵੀ ਇਹ ਚਾਰ ਯੁਗਾਂ ਤੱਕ ਤੁਹਾਡਾ ਮਿਲਾਪ ਬਣਿਆ ਰਹੇ। ਇਹ ਚਾਰ ਯੁਗਾਂ ਦੇ ਨਾਲ ਵੀ ਚਾਰ ਪ੍ਰਕਰਮਾਂ ਦਾ ਸੰਬੰਧ ਹੈ, ਹਰ ਦੂਜੜੀ ਲਾਭ। ਹੁਣ ਜਿਹੜੀ ਦੂਜੀ ਲਾਮ ਦੀ ਸਿੱਖਿਆ ਹੈ ਉਹ ਇਹ ਹੈ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਪੂਰਨ ਤੇ ਸੱਚੇ ਸਤਿਗੁਰੂ ਦੇ ਨਾਲ ਮਿਲਾ ਦਿੱਤਾ ਹੈ। ਬਲਰਾਮ ਜੀਓ, ਮੈਂ ਬਲਿਹਾਰ ਜਾਵਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ, ਵੀ ਜਿਸ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਪੂਰਨ ਤੇ ਸੱਚੇ ਸਤਿਗੁਰੂ ਦੇ ਨਾਲ ਜਿਸ ਨੂੰ ਮਿਲਾ ਦਿੱਤਾ।
ਨਿਰਭਉ ਪੈ ਮਨ ਹੋਏ ਹੋ ਮੈਂ ਮੈਲ ਗਵਾਇਆ ਬਲਰਾਮ ਜੀਓ।
ਨਿਰਭਉ ਪੈ ਮਨ ਹੋਏ, ਉਹ ਆਪਣੇ ਉਹ ਜੀਵ ਰੂਪ ਇਸਤਰੀ ਮਨ ਆਪਣੇ ਮਨ ਕਰਕੇ ਪੈ ਤੋਂ ਨਿਰਭਉ ਹੋ ਜਾਂਦੀ ਹੈ, ਤੇ ਹੋਮੈ ਮੈਲ ਗਵਾਇਆ ਬਲਰਾਮ ਜੀਓ, ਤੇ ਉਸਨੇ ਹੋਮੈ ਦੀ ਮੈਲ ਨੂੰ ਵੀ ਗਵਾ ਲਿਆ। ਭਾਵ ਜਿਸ ਨੂੰ ਵਾਹਿਗੁਰੂ ਨੇ ਸੱਚੇ ਸਤਿਗੁਰੂ ਦੇ ਨਾਲ ਮਿਲਾ ਦਿੱਤਾ, ਸਤਿਗੁਰੂ ਦੇ ਨਾਲ ਮਿਲ ਕੇ ਉਹਨੇ ਨਿਰਭਉ ਪੈ ਮਨ ਹੋਏ, ਵੀ ਉਹ ਪੈ ਤੋਂ ਨਿਰਭਉ ਹੋ ਕੇ ਆਪਣੇ ਮਨ ਕਰਕੇ ਪੈ ਤੋਂ ਨਿਰਭਉ ਹੋ ਕੇ ਤੇ ਹੋਮੈ ਦੀ ਮੈਲ ਨੂੰ ਵੀ ਉਸਨੇ ਗਵਾ ਲਿਆ। ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ।
ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਿਰਮਲ ਭਉ ਪਾਇਆ, ਉਸ ਜੀਵ ਰੂਪ ਇਸਤਰੀ ਨੇ ਉਸ ਪਤੀ ਪਰਮੇਸ਼ਰ ਦੇ ਨਿਰਮਲ ਭਾਉ ਨੂੰ, ਨਿਰਮਲ ਡਰ ਨੂੰ ਪ੍ਰਾਪਤ ਕੀਤਾ ਤੇ ਹਰਗੁਣ ਗਾਇਆ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ। ਹਰ ਵੇਖੈ ਰਾਮ ਹਦੂਰੇ, ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਆਪਣੇ ਅੰਗ ਸੰਗ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਤੱਕਦੀ ਹੈ।
ਹਰਿ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ।
ਉਸ ਵਾਹਿਗੁਰੂ ਪਰਮੇਸ਼ਰ ਨੇ ਆਤਮਾ ਤੇ ਪਰਮਾਤਮਾ ਰੂਪ ਹੋ ਕੇ ਸਭ ਥਾਵਾਂ ਤੇ ਆਪਣੇ ਆਪ ਨੂੰ ਪਸਾਰਿਆ ਫੈਲਾਇਆ ਹੋਇਆ ਹੈ ਤੇ ਉਹ ਸਵਾਮੀ ਮਾਲਕ ਸਰਬ ਰਹਿਆ ਭਰਪੂਰੇ, ਵੀ ਉਹ ਸਭ ਥਾਵਾਂ ਤੇ ਸਰਬ ਦੇਸ਼ ਕਾਲ ਵਸਤੂ ਦੇ ਅੰਦਰੋਂ ਪਰਿਪੂਰਨ ਹੋ ਰਿਹਾ ਹੈ।
ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਹੀ ਇੱਕ ਅੰਦਰ ਤੇ ਬਾਹਰ ਪ੍ਰਤੀਤ ਹੁੰਦਾ ਹੈ, ਕਿਉਂਕਿ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਵਿਆਪਕ ਹੈ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ, ਮਿਲ ਹਰਜਨ ਮੰਗਲ ਗਾਏ ਤੇ ਉਹਨਾਂ ਨੇ ਵਾਹਿਗੁਰੂ ਜਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਜਸ ਨੂੰ ਗਾਇਆ ਹੈ।
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਦੂਜੀ ਲਾਮ ਆਰੰਭ ਕੀਤੀ ਹੈ, ਇਹ ਦੂਜੀ ਪ੍ਰਕਰਮਾ ਦੀ ਸਿੱਖਿਆ ਆਰੰਭ ਕੀਤੀ ਹੈ। ਅਨਹਦ ਸ਼ਬਦ ਵਜਾਏ ਤੇ ਨਾਲ ਅਨਹਦ ਸ਼ਬਦ ਵੀ ਵੱਜ ਰਹੇ ਨੇ, ਤੇ ਹੁਣ ਉਸ ਅਨਹਦ ਸ਼ਬਦ ਪਾਵ ਖੁਸ਼ੀ ਦੇ ਵਾਜਿਆਂ ਗਾਜਿਆਂ ਦੇ ਵਿੱਚ, ਖੁਸ਼ੀ ਦੇ ਮਾਹੌਲ ਦੇ ਵਿੱਚ ਇਹ ਦੂਜੀ ਪ੍ਰਕਰਮਾ ਸ਼ੁਰੂ ਕੀਤੀ ਹੈ ਤੇ ਨਾਲ ਦੂਜੀ ਸਿੱਖਿਆ ਵੀ ਅਸੀਂ ਤੁਹਾਨੂੰ ਬਖਸ਼ਿਸ਼ ਕਰ ਦਿੱਤੀ ਹੈ।
ਹਰ ਤੀਜੜੀ ਲਾਓ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ।
ਹੁਣ ਅੱਗੇ ਤੀਜੀ ਲਾਮ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ, ਹਰ ਤੀਜੜੀ ਲਾਭ ਮਨ ਚਾਉ ਪਿਆ। ਹੁਣ ਤੀਜੀ ਲਾਮ ਪ੍ਰਕਰਮਾ ਦੁਆਰਾ ਸਤਿਗੁਰੂ ਸਿੱਖਿਆ ਦਿੰਦੇ ਹਨ, ਵੀ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ, ਵੀ ਜਿਹੜੇ ਵੈਰਾਗਵਾਨ ਪੁਰਸ਼ ਨੇ ਉਹਨਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਚਾਉ ਤੇ ਉਮਾ ਮਨ ਵਿੱਚ ਪੈਦਾ ਹੋ ਗਿਆ। ਇਹ ਤੀਜੀ ਲਾਮ ਦੀ ਸਿੱਖਿਆ ਹੈ ਵੀ ਜਿਹੜੇ ਵੈਰਾਗਵਾਨ ਪੁਰਸ਼ ਨੇ, ਬੀਤਰਾਗ ਮਹਾਂਪੁਰਖ ਨੇ, ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਚਾਉ ਤੇ ਉਮਾ ਪੈਦਾ ਹੁੰਦਾ ਹੈ ਤੇ ਬਲਰਾਮ ਜੀ ਉਹ ਹੀ ਆਖਦੇ ਨੇ, ਅਸੀਂ ਬਲਿਹਾਰ ਜਾਂਦੇ ਹਾਂ ਵਾਹਿਗੁਰੂ ਜੀ ਤੋਂ।
ਸੰਤ ਜਨਾ ਹਰ ਮੇਲ ਅਰ ਪਾਇਆ ਵਡ ਭਾਗੀਆ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਤ ਜਨਾ ਹਰ ਮੇਲ, ਫਿਰ ਉਹ ਸੰਤ ਜਨਾ ਦੇ ਨਾਲ ਪ੍ਰਭੂ ਦੇ ਪਿਆਰਿਆਂ ਦੇ ਨਾਲ ਮੇਲ ਕਰਕੇ ਤੇ ਹਰ ਪਾਇਆ ਵਾਹਿਗੁਰੂ ਦੇ ਪਿਆਰੇ ਮਹਾਂਪੁਰਖਾਂ ਦੇ ਨਾਲ ਮੇਲ ਕਰਕੇ ਤੇ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ ਹੈ। ਹਰ ਪਾਇਆ ਵਡਭਾਗੀਆ ਬਲਰਾਮ ਜੀਓ, ਉਹਨਾਂ ਵਡਭਾਗੀਆਂ ਨੇ ਮਹਾਂਪੁਰਖਾਂ ਦੇ ਨਾਲ ਮਿਲ ਕੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਤੇ ਨਾਲ ਉਹ ਇਹ ਆਖਦੇ ਨੇ ਬਲਿਹਾਰ ਜਾਣੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ।
ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ।
ਲੋ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਤੇ ਉਸ ਨਿਰਮਲ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਮੁਖ ਬੋਲੀ ਹਰ ਬਾਣੀ, ਉਹ ਆਪਣੇ ਮੁਖ ਤੋਂ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਉਚਾਰਨ ਕਰਦੇ ਹਨ।
ਸੰਤ ਜਨਾ ਵਡਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ।
ਉਹਨਾਂ ਵਡਭਾਗੀਆਂ ਨੇ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਹਰ ਕਥੀਐ ਅਕਥ ਕਹਾਣੀ, ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀ ਅਕਥ ਕਹਾਣੀ ਨੂੰ ਵੀ ਕਥਨ ਕਰਦੇ ਹਨ।
ਹਿਰਦੈ ਹਰ 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 ਧੁਨ ਉਪਜੀ ਹਰ ਜਪਿਆ ਮਸਤਕ ਭਾਗ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਹਰ ਵੇਲੇ ਵਾਹਿਗੁਰੂ 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 ਸਿਮਰਨ ਦੀ ਧੁਨ ਪ੍ਰਗਟ ਹੋ ਜਾਂਦੀ ਹੈ। ਹਰ ਜਪੀਐ ਮਸਤਕ ਭਾਗ ਜੀਉ, ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਉਹੀ ਜਪਦਾ ਹੈ ਜਿਸ ਦੇ ਮੱਥੇ ਤੇ ਵੱਡੇ ਭਾਗ ਜਾਗਦੇ ਹਨ। ਹੇ ਪਿਆਰੇ ਜੀਉ,
ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈ ਰਾਗ ਜੀਉ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਜੀ ਲਾਉ ਪਰਕਰਮਾ ਦੀ ਸਿੱਖਿਆ ਉਚਾਰਨ ਕਰਦੇ ਹਨ ਵੀ ਜਦੋਂ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਦਾ ਹੈ ਹਰ ਉਪਜੈ ਮਨ ਬੈ ਰਾਗ ਜੀਉ। ਹੇ ਪਿਆਰੇ ਜੀਉ, ਉਹਦੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੇ ਲਈ ਵੈਰਾਗ ਪੈਦਾ ਹੁੰਦਾ ਹੈ, ਇੱਕ ਤੜ ਪੈਦਾ ਹੁੰਦੀ ਹੈ।
ਹਰ ਚੌਥੜੀ ਲਾਉ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਉ।
ਲੋ ਹੁਣ ਚੌਥੀ ਲਾਉ ਦੁਆਰਾ ਸਤਿਗੁਰੂ ਸਿੱਖਿਆ ਬਖਸ਼ਿਸ਼ ਕਰਦੇ ਨੇ। ਹਰ ਚੌਥੜੀ ਲਾਉ ਮਨ ਸਹਿਜ ਪਿਆ, ਚੌਥੀ ਲਾਉ ਪਰਕਰਮਾ ਦੀ ਇਹ ਸਿੱਖਿਆ ਹੈ ਜਦੋਂ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸਹਿਜ ਪਿਆ ਗਿਆਨ ਪ੍ਰਗਟ ਹੋ ਗਿਆ। ਹਰ ਪਾਇਆ ਉਸ ਗਿਆਨ ਦੁਆਰਾ ਅੱਗੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਫਿਰ ਉਹ ਸਖੀ ਆਖਦੀ ਹੈ ਬਲਰਾਮ ਜੀ, ਮੈਂ ਬਲਿਹਾਰ ਜਾਵਾਂ ਵਾਹਿਗੁਰੂ ਪਰਮੇਸ਼ਰ ਜੀ ਤੋਂ।
ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਮਿਲਿਆ ਸੁਭਾਏ, ਬਈ ਉਹ ਗੁਰੂ ਦੁਆਰਾ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਮਿਲਿਆ ਹੈ। ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਤਿਗੁਰੂ ਨੇ ਸਾਡੇ ਮਨ ਤੇ ਤਨ ਦੇ ਵਿੱਚ ਬਹੁਤ ਮਿੱਠਾ ਪਿਆਰਾ ਲਾ ਦਿੱਤਾ ਹੈ। ਬਲਰਾਮ ਜੀ, ਅਸੀਂ ਬਲਿਹਾਰ ਜਾਈਏ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ।
ਹਰ ਮੀਠਾ ਲਾਇਆ ਮੇਰੇ ਪ੍ਰਭਾਇਆ ਅਨਦਿਨ ਹਰ ਲਿਵ ਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਮੀਠਾ ਲਾਇਆ ਮੇਰੇ ਪ੍ਰਭਾਇਆ, ਹਰ ਮੀਠਾ ਲਾਇਆ ਸਤਿਗੁਰੂ ਨੇ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਮਨ ਦੇ ਵਿੱਚ ਮਿੱਠਾ ਪਿਆਰਾ ਲਾ ਦਿੱਤਾ ਤੇ ਮੇਰੇ ਪ੍ਰਭਾਇਆ, ਤੇ ਹੁਣ ਉਹ ਵਾਹਿਗੁਰੂ ਪਰਮੇਸ਼ਰ ਮੇਰੇ ਪ੍ਰਭੂ ਦੇ ਵੀ ਮਨ ਨੂੰ ਪਾ ਗਿਆ। ਹਰ ਮਿੱਠਾ ਲਾਇਆ ਵੀ ਜਿਸ ਨੂੰ ਸਤਿਗੁਰੂ ਨੇ ਵਾਹਿਗੁਰੂ ਪਰਮੇਸ਼ਰ ਮਿੱਠਾ ਪਿਆਰਾ ਲਾ ਦਿੱਤਾ, ਭਾਵ ਜਿਸ ਦਾ ਗੁਰੂ ਨੇ ਵਾਹਿਗੁਰੂ ਦੇ ਨਾਲ ਪਿਆਰ ਲਾ ਦਿੱਤਾ, ਤੇ ਮੇਰੇ ਪ੍ਰਭਾਇਆ ਉਹ ਮੇਰੇ ਵਾਹਿਗੁਰੂ ਨੂੰ ਪਾ ਗਿਆ। ਅਨਦਨ ਹਰ ਲਿਵ ਲਾਈ, ਫਿਰ ਦਿਨ ਰਾਤ ਉਸਨੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਲਿਵ ਲਾ ਲਈ, ਭਾਵੋ ਦਿਨ ਰਾਤ ਅੱਠੇ ਪਹਿਰ ਇਕਤਾ ਲਿਵੈ ਮੰਨੇਨ ਹੁਕਮਾ ਪਾਰ, ਉਹ ਦਿਨ ਰਾਤ ਵਾਹਿਗੁਰੂ ਵਿੱਚ ਸਮਾਧੀ ਲਾਈ ਰੱਖਦਾ ਹੈ।
ਮੰਚਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਾਧਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੰਚਦਿਆ ਫਲ ਪਾਇਆ ਸਵਾਮੀ, ਵੀ ਉਸਨੇ ਮਨ ਚਿਤਵਿਆ ਫਲ ਉਹ ਸਵਾਮੀ ਕੰਤ ਪਤੀ ਪਰਮੇਸ਼ਰ ਪ੍ਰਾਪਤ ਕਰ ਲਿਆ। ਹਰ ਨਾਮ ਵਜੀ ਵਾਧਾਈ, ਤੇ ਵਾਹਿਗੁਰੂ ਦੇ ਨਾਮ ਦਾ ਸਦਕਾ ਉਹਦੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੋ ਗਈ।
ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ।
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਤੇ ਆਪ ਹੀ ਆਪਣੇ ਵਿਆਹ ਦਾ ਕਾਰਜ ਰਚਾਇਆ ਹੈ। ਤਨ ਹਿਰਦੈ ਨਾਮ ਵਿਗਾਸੀ, ਜਿਹੜੀ ਜੀਵ ਰੂਪੀ ਤਨ ਇਸਤਰੀ ਸੀ ਉਹ ਆਪਣੇ ਹਿਰਦੇ ਵਿੱਚ ਨਾਮ ਕਰਕੇ ਵਿਗਾਸੀ ਖਿੜ ਗਈ, ਪਾਪ ਪ੍ਰਸੰਨ ਹੋ ਗਈ, ਗਦਗਦ ਹੋ ਗਈ।
ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਹੁਣ ਚੌਥੀ ਲਾਮ ਦੀ ਸਿੱਖਿਆ ਉਚਾਰਨ ਕਰਦੇ ਹਾਂ ਵੀ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕੀਤਾ, ਗੁਰੂ ਦਰਸਾਏ ਮਾਰਗ ਤੇ ਚੱਲ ਪਏ, ਹਰ ਪਾਇਆ ਪ੍ਰਭ ਅਵਨਾਸੀ, ਉਹਨਾਂ ਨੇ ਅਵਨਾਸ਼ੀ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ। ਭਾਵ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋਈ ਉਹਨਾਂ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋਈ। ਭਾਵੇਂ ਇਹਨਾਂ ਲਾਵਾਂ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਣ ਦਾ ਹੀ ਉਪਦੇਸ਼ ਦਿੱਤਾ ਹੈ, ਪਰ ਆਨੰਦ ਕਾਰਜ ਕਰਨ ਦੇ ਸਮੇਂ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦਾ ਪਾਠ ਕਰਨਾ, ਉਚਾਰਨ ਕਰਨਾ ਵੀ ਸਾਡੇ ਲਈ ਇੱਕ ਮਰਯਾਦਾ ਬਣਾ ਦਿੱਤੀ। ਉਹ ਮਰਯਾਦਾ ਇਸ ਤਰ੍ਹਾਂ ਹੈ, ਪਹਿਲਾਂ ਤੇ ਰਾਗੀ ਸਿੰਘ ਅਕਸਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਨੇ, ਤੇ ਜਦੋਂ ਬਰਾਤ ਦੇ ਵਿੱਚ ਲਾੜੀ ਤੇ ਲਾੜਾ ਦੋਵੇਂ ਹੀ ਸੰਗਤ ਵਿੱਚ ਆ ਜਾਣ ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲੜਕੀ ਦੇ ਪਿਤਾ ਤੇ ਜਾਂ ਉਹਨਾਂ ਦੇ ਸਰਬਰਾਹਾਂ ਨੂੰ ਖੜਾ ਕਰਕੇ ਅਰਦਾਸ ਕੀਤੀ ਜਾਂਦੀ ਹੈ ਤੇ ਹੁਕਮਨਾਮਾ ਲਿਆ ਜਾਂਦਾ ਹੈ। ਹੁਕਮਨਾਮੇ ਤੋਂ ਬਾਅਦ ਤੇ ਫੇਰ ਪਤੀ ਦਾ ਪੱਲਾ ਵੀ ਬੀਬੀ ਦਾ ਪਿਤਾ ਜਾਂ ਕੋਈ ਹੋਰ ਕੋਈ ਵਾਰਸ ਜ਼ਿੰਮੇਦਾਰ ਉਹ ਅੱਗੇ ਬੀਬੀ ਨੂੰ ਪਕੜਾਉਂਦਾ ਹੈ, ਫਿਰ ਪੱਲੇ ਦਾ ਸ਼ਬਦ ਉਸਦੇ ਨਾਲ ਪੜਿਆ ਜਾਂਦਾ ਹੈ ਤੇ ਪੱਲੇ ਦੇ ਸ਼ਬਦ ਤੋਂ ਬਾਅਦ ਫਿਰ ਅੱਗੇ ਤਰਤੀਬ ਦੇ ਨਾਲ ਗ੍ਰੰਥੀ ਸਿੰਘ ਲਾਵਾਂ ਦਾ ਪਾਠ ਕਰਦਾ ਵਾਰੀ ਵਾਰੀ। ਪਹਿਲਾਂ ਇੱਕ ਲਾਵ ਦਾ ਪਾਠ ਹੁੰਦਾ ਤੇ ਦੂਸਰੇ ਪਾਸੇ ਲਾੜੀ ਤੇ ਲਾੜਾ ਤੇ ਉਹ ਪਾਠ ਬੈਠ ਕੇ ਸੁਣਦੇ ਨੇ ਤੇ ਫਿਰ ਰਾਗੀ ਸਿੰਘ ਉਸੇ ਲਾਮ ਦਾ ਕੀਰਤਨ ਕਰਦੇ ਨੇ। ਲਾੜੀ ਤੇ ਲਾੜਾ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਫਿਰ ਉਹ ਪਰਿਕਰਮਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਪਰਿਕਰਮਾ ਕਰਕੇ ਮੱਥਾ ਟੇਕ ਕੇ ਫਿਰ ਉੱਥੇ ਆਪਣੀ ਜਗ੍ਹਾ ਤੇ ਬੈਠ ਜਾਂਦੇ ਨੇ ਤੇ ਫਿਰ ਗ੍ਰੰਥੀ ਸਿੰਘ ਦੂਸਰੀ ਲਾਮ ਦਾ ਪਾਠ ਕਰਦਾ, ਫਿਰ ਤੀਸਰੀ ਦਾ ਕਰਦਾ, ਫਿਰ ਚੌਥੀ ਦਾ ਕਰਦਾ। ਇਸ ਢੰਗ ਦੇ ਨਾਲ ਜਦੋਂ ਗ੍ਰੰਥੀ ਸਿੰਘ ਪਾਠ ਕਰਦਾ ਉਸ ਵੇਲੇ ਉਹ ਬੈਠ ਕੇ ਸੁਣਦੇ ਨੇ ਤੇ ਸੁਣਨਾ ਚਾਹੀਦਾ, ਤੇ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਹਨ ਤਾਂ ਉਸ ਵੇਲੇ ਉਹਨਾਂ ਨੂੰ ਪਰਿਕਰਮਾ ਕਰਨੀਆਂ ਚਾਹੀਦੀਆਂ ਨੇ ਤੇ ਪਰਿਕਰਮਾ ਹੁੰਦੀਆਂ ਨੇ ਤੇ ਕਈ ਵਾਰੀ ਇਹ ਵੀ ਰਿਵਾਜ ਨੇ ਵੀ ਬੀਬੀ ਨੂੰ ਫੜ ਕੇ ਤੋਰਨਾ, ਕਈ ਸੰਬੰਧੀ ਆਲੇ ਦੁਆਲੇ ਖੜੋ ਜਾਂਦੇ ਨੇ। ਪਰ ਗੁਰਮਤ ਵਿੱਚ ਇਸ ਰੀਤ ਦੇ ਨਾਲ ਵੀ ਕੋਈ ਸੰਬੰਧ ਨਹੀਂ ਹੈ, ਕਿਉਂਕਿ ਲੜਕੀ ਆਪ ਵੀ ਪਰਿਕਰਮਾ ਕਰ ਲਵੇ ਉਹ ਜ਼ਿਆਦਾ ਬਿਹਤਰ ਹੁੰਦਾ ਹੈ। ਤੇ ਕਈ ਐਸੇ ਵੀ ਲੋਕ ਨੇ ਉਹ ਕਹਿੰਦੇ ਵੀ ਚਲੋ ਬੈਠਿਆਂ ਬੈਠਿਆਂ ਲਾਵਾਂ ਪੜ੍ਹ ਦਿਓ, ਪਰ ਨਹੀਂ, ਇਹ ਗੁਰਮਤ ਦਾ ਅਸੂਲ ਹੈ ਵੀ ਪਰਿਕਰਮਾ ਸਤਿਗੁਰੂ ਦੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਬਾਕੀ ਇਹਦੇ ਵਿੱਚ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਵੀ ਰਾਗੀ ਸਿੰਘ ਜਦੋਂ ਕੀਰਤਨ ਕਰਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਜਗ੍ਹਾ ਰਸਤਾ ਛੱਡ ਕੇ ਪਿੱਛੇ ਕੀਰਤਨ ਕਰਨਾ ਚਾਹੀਦਾ ਤਾਂ ਕਿ ਉਹ ਜਦੋਂ ਪਰਿਕਰਮਾ ਕਰਨੀਆਂ ਹੋਣ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਤੇ ਕਈ ਵਾਰੀ ਐਸਾ ਵੀ ਹੁੰਦਾ ਵੀ ਰਾਗੀ ਸਿੰਘ ਵੀ ਉਹ ਜਗ੍ਹਾ ਨਹੀਂ ਛੱਡਦੇ, ਫਿਰ ਉਹਨਾਂ ਨੂੰ ਉੱਤੋਂ ਦੀ ਪਰਿਕਰਮਾ ਕਰਨੀ ਪੈਂਦੀ। ਇਹ ਗੱਲ ਇਹ ਵੀ ਮਰਯਾਦਾ ਦੀ ਉਲਟ ਹੈ। ਤੇ ਦੂਸਰੀ ਗੱਲ ਇਹ ਵੀ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਉਹ ਕਈ ਜਿਹੜੇ ਜ਼ਿਆਦਾ ਉਹ ਤੱਤ ਖਾਲਸੇ ਸੱਜਣ ਹੁੰਦੇ ਨੇ ਉਹ ਕਹਿੰਦੇ ਨੇ ਪਰਿਕਰਮਾ ਤੇ ਗੁਰੂ ਮਹਾਰਾਜ ਦੀਆਂ ਕਰਨੀਆਂ ਨੇ, ਉਸ ਵੇਲੇ ਗ੍ਰੰਥੀ ਸਿੰਘ ਨੂੰ ਵੀ ਮਹਾਰਾਜ ਦੀ ਤਾਬਿਆਂ ਨਹੀਂ ਬਹਿਣਾ ਚਾਹੀਦਾ, ਉਹ ਇਹ ਵੀ ਗੱਲ ਨੂੰ ਲੈ ਆਉਂਦੇ ਨੇ। ਪਰ ਮਹਾਂਪੁਰਖ ਇਹਦੇ ਬਾਰੇ ਵਿਚਾਰ ਦੱਸਦੇ ਸਨ ਵੀ ਜਿਹੜਾ ਗ੍ਰੰਥੀ ਸਿੰਘ ਹੈ ਉਹਦਾ ਗੁਰੂ ਮਹਾਰਾਜ ਦੀ ਸੇਵਾ ਨਾਲ ਤੇ ਸਤਿਕਾਰ ਨਾਲ ਸੰਬੰਧ ਜੁੜਿਆ ਹੋਇਆ ਹੈ, ਇਸ ਲਈ ਗ੍ਰੰਥੀ ਸਿੰਘ ਮਹਾਰਾਜ ਦੀ ਤਾਬਿਆਂ ਹੀ ਬਹਿਣਾ ਚਾਹੀਦਾ ਤੇ ਰਾਗੀ ਸਿੰਘ ਥੋੜ੍ਹਾ ਜਿਹਾ ਪਿੱਛੇ ਹਟ ਕੇ ਬੈਠਣ ਤੇ ਇਸ ਢੰਗ ਦੇ ਨਾਲ ਇਹ ਰਸਮ ਪੂਰੀ ਹੋਵੇ। ਤੇ ਇਹ ਆਨੰਦ ਕਾਰਜ ਚਾਰ ਲਾਵਾਂ ਦੇ ਪਾਠ ਤੋਂ ਬਾਅਦ ਲਾੜੀ ਤੇ ਲਾੜਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣ ਤੇ ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦਾ 6 ਪੌੜੀਆਂ ਦਾ ਕੀਰਤਨ ਕੀਤਾ ਜਾਵੇ ਤੇ ਕੀਰਤਨ ਤੋਂ ਬਾਅਦ ਫਿਰ ਉਹ ਸ਼ਬਦ ਵੀ ਆਹੋ ਹੋਆ ਮੇਰੇ ਬਾਬਲਾ ਉਹ ਸ਼ਬਦਾਂ ਦਾ ਉਚਾਰਨ ਤੇ ਕਈ ਪ੍ਰੇਮੀ ਸਿੰਘ ਤੇ ਉਹ ਜਿਹੜਾ ਅੱਗੇ ਉਹ ਸ਼ਬਦ ਹੈ ਜੋਰੀ ਜੀਵੇ ਜੁਗ ਚਾਰ ਤਿਹਾਰੀ ਇਹ ਇੱਕ ਅਸੀਸ ਦਾ ਸ਼ਬਦ ਇਹ ਵੀ ਨਾਲ ਪੜ੍ਹ ਲੈਂਦੇ ਨੇ ਤੇ ਉਸ ਤੋਂ ਬਾਅਦ ਤੇ ਸਲੋਕ ਪੜ੍ਹ ਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਆਨੰਦ ਕਾਰਜ ਦੀ ਸਮਾਪਤੀ ਸਮਝਣੀ ਚਾਹੀਦੀ ਹੈ। ਜੋ ਕੋਈ ਹੋਰ ਕੋਈ ਵਿਚਾਰ ਜਾਂ ਕੋਈ ਸਿਹਰਾ ਆਦਿਕ ਪੜ੍ਹਨਾ ਜਾਂ ਕੋਈ ਹੋਰ ਉਹ ਵੀ ਗੁਰਸਿੱਖੀ ਮਰਯਾਦਾ ਦੀ ਉਲਟ ਗੱਲਾਂ ਨੇ। ਤੇ ਜਦੋਂ ਗੁਰਬਾਣੀ ਦੀ ਸਿੱਖਿਆ ਕੋਈ ਵੀ ਸੁਜਾਨ ਕੋਈ ਗ੍ਰੰਥੀ ਸਿੰਘ ਉਸ ਵੇਲੇ ਦੇਵੇ ਸੁਭਾਗ ਜੋੜੀ ਨੂੰ ਜੋ ਪਹਿਲਾਂ ਵਿਚਾਰ ਹੋ ਚੁੱਕੀ ਹੈ ਉਸ ਤੋਂ ਬਾਅਦ ਕਿਸੇ ਹੋਰ ਸਿਹਰੇ ਜਾਂ ਸਿੱਖਿਆ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਇਹਨਾਂ ਗੱਲਾਂ ਦਾ ਹਰ ਗੁਰਸਿੱਖ ਮਾਈ ਭਾਈ ਨੇ ਖਿਆਲ ਰੱਖਣਾ। ਸਤਿਗੁਰੂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਪਵਿੱਤਰ ਲਾਵਾਂ ਤੇ ਕੁੜਮਾਈ ਦੇ ਸ਼ਬਦਾਂ ਦਾ ਉਚਾਰਨ ਕਰਕੇ ਤੇ ਸਾਡੀ ਸਿੱਖ ਧਰਮ ਦੀ ਪਰੰਪਰਾ ਨੂੰ ਇੱਕ ਨਵੀਂ ਤੇ ਨਰੋਈ ਦਿਸ਼ਾ ਪ੍ਰਦਾਨ ਕੀਤੀ ਤੇ ਆਪਾਂ ਜਦੋਂ ਵੀ ਕੋਈ ਰਸਮ ਕਰਨੀ ਹੋਵੇ ਤੇ ਗੁਰਮਰਜ਼ਾਦਾ ਅਨਸਾਰੀ ਕਰੀਏ। ਇਹਦੇ ਨਾਲ ਸਾਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।